खत्तरि ब्राह्मण सूद वैसे को जापे हार मंत्र जपे खत्तरि ब्राह्मण सूद वैसे को जापे हार मंत्र जपे महले चौथे दे शब्द दी पहली लाइन लई है सी खत्री ब्राह्मण सूद ते वैश हर जात दा बंदा अकाल पुरख दा मंत्र जप सकदा है एडा वड्डा जुलम हिंदुस्तान च हो रहा सी इन्हां ब्राह्मणा ना रामायण वेले महाभारत वेले जिहड़ा साडा महाभारत दा गुआंढी युग है पिछे होया उत्थों पहला रामायण दा युग है उत्थों पहला सतयुग है जिहदे च प्रहलाद भगत होया पहला प्रहलाद भगत वाला सतयुग फिर रामायण फिर आ महाभारत ते चौथा साडा कलयुग युग है चार युगां दा ही साइकल चलदा है इसे तरह ही हुण कलयुग तों बाद फिर सतयुग दी वारी है ये सारे युगां च पहला तिना युगां दे विच एडा इंसानियत नाल जुल्म हो रहा सी पी ना ना इंसान हिंदुस्तान च इंसानियत नूं चौहां जातां च वंड दिता एक सब तों उच्ची जात उह सी ब्राह्मण उसी ब्रह्मा ने मुंह चो निकले दूसरी जात खत्री बनाती क्षत्री जेड़े बाहां चो निकले तीसरी जात जेड़े ब्रह्मा दे गोडियां चो निकले उसी वैश चौथी जात नीवी जात सब तो वह शूद्र बनाती जेड़ियां दो थले दियां जातां है वैश ते शूद्र इन्हां च सारियां नीवियां जातां साडे सारे ही असी जिन्नियां जट कौम है सारियां होर कौम है सारियां सवाए खत्री ते ब्राह्मण तो सारियां ही नीवियां जातां मनियां जांदियां सी सिर्फ खत्री ते ब्राह्मण उच्ची जात मनी जांदे सी एक करम सिंह हिस्टोरियन भी लेखां च लिख रहा रौला पा रहा भी आखो धन गुरु गोबिंद सिंह साहब जिन्हां नाल सारियां जातां नूं मिला के एक बाटे दे विच मूंह लवा के सके भरा बनाता और जात पात मिटाई उस युग पुरश गुरु गोबिंद सिंह साहब ने लेकिन पहला बाणी दे लिहाज ना भी ये चार जाता मनियां जांदियां खत्री ब्राह्मण उच्चे मनी जांदे है दो कैटागरियां पहला आ गई दो अखीर ते लिखदे ने बल्कि वैश सब तो बाद आउंदे ते शूद्र उन्हां दोनों तो पहला आ जांदा शूद्र वैश नीवियां कौमां सी असीं उस थीसिस हाल आ रहे हैं कि गुरु नानक दा ਨੂੰ ਕਿਉਂ ਆਉਣਾ ਪਿਆ ਦੁਨੀਆਂ ਚ ਕਿਉਂਕਿ ਬ੍ਰਾਹਮਣ ਸ਼ੂਦਰ ਨੀਵੀਆਂ ਜਾਤਾਂ ਨੂੰ ਮੰਤਰ ਨਹੀਂ ਸੀ ਦਿੰਦਾ ਰੱਬ ਦਾ ਕੋਈ ਨਾਮ ਜਪਣ ਦਾ ਹੱਕ ਨਹੀਂ ਸੀ ਇਨ ਬਲੈਕ ਐਂਡ ਵਾਈਟ ਇਨ ਰਾਈਟਿੰਗ ਦੇ ਵਿਚ ਇਨ੍ਹਾਂ ਦੇ ਵੇਦਾਂ ਸ਼ਾਸਤਰਾਂ ਚ ਲਿਖਿਆ ਸਿਮਰਤੀਆਂ ਸਾਰਿਆਂ ਚ ਪਈ ਜੇ ਕੋਈ ਸ਼ੂਦਰ ਰਾਮ ਦਾ ਮੰਤਰ ਜਪ ਲੈਂਦਾ ਸੀ ਉਹਦੀ ਜੀਭ ਕੱਟ ਸਿੱਟਦੇ ਸੀ ਉਹਨੂੰ ਇਹ ਸਜਾ ਸੀ ਵੀ ਤੂੰ ਤੇਰਾ ਕੰਮ ਹੈ ਬਸ ਸੇਵਾ ਕਰੀ ਜਾਣੀ ਸਾਰਾ ਉਚਲੀਆਂ ਜਾਤਾਂ ਦੀ ਪਰ ਤੂੰ ਰੱਬ ਦਾ ਨਾਮ ਨਹੀਂ ਜਪ ਸਕਦਾ ਕਿਉਂਕਿ ਬ੍ਰਾਹਮਣਾਂ ਨੂੰ ਪਤਾ ਸੀ ਜੇ ਜਾਤ ਨਾਮ ਜਪ ਕੇ ਮੁਕਤ ਹੋ ਜਾਣੀ ਹੈ ਲੇਕਿਨ ਐਡਾ ਜ਼ੁਲਮ ਇਨਸਾਨੀਅਤ ਹੋ ਰਿਹਾ ਸੀ ਵੀ ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ ਰਾਮ ਚੰਦਰ ਵੇਲੇ ਜੇ ਕੋਈ ਕੰਨ ਜੇ ਸ਼ੂਦਰ ਨੂੰ ਇਹ ਵੀ ਸੀ ਵੀ ਤੂੰ ਕੰਨ ਚ ਵੀ ਮੰਤਰ ਨਹੀਂ ਸੁਣ ਸਕਦਾ ਜਿਹੜਾ ਕਿਤੇ ਪਤਾ ਲੱਗ ਜਾਏ ਵੀ ਕਿਸੇ ਦੇ ਕੰਨ ਚ ਰਾਮ ਦਾ ਨਾਮ ਪੈ ਗਿਆ ਹੈ ਉਹਦੇ ਕਿ ਜਿੱਦਾਂ ਕੌਡੀ ਚ ਸਿੱਕਾ ਢਾਲ ਕੇ ਪਾਈਦਾ ਉਹਦੇ ਕੰਨ ਚ ਸਿੱਕਾ ਪਾ ਦਿੰਦੇ ਸੀ ਬ੍ਰਾਹਮਣ ਸਦਾ ਲਈ ਕੰਨ ਬੰਦ ਕਰ ਸਕਦੇ ਸੀ ਇਹ ਸਦਾਵਾਂ ਲਿਖੀਆਂ ਜੇ ਫੇਰ ਵੀ ਨਹੀਂ ਹਟਦਾ ਉਹਦੇ ਗਾਲ ਚ ਡੇਢ ਗਿੱਠ ਦਾ ਕਿੱਲਾ ਕੱਢ ਸਕਦੇ ਸੀ ਡੇਢ ਗਿੱਠ ਤਾਂ ਇਹ ਲੰਬਾਈ ਲਿਖੀ ਹੈ ਮੈਂ ਤਾਂ ਚੀਜ਼ਾਂ ਖੋਜ ਕਰ ਰਿਹਾ ਵੀ ਧੰਨ ਆ ਸਾਡੀ ਬਾਣੀ ਹੈ ਜਿਹਦੇ ਚ ਆਹ ਲਾਈਨ ਆ ਗਈ ਖੱਤਰੀ ਬ੍ਰਾਹਮਣ ਸੂਦ ਵੈ
ਜਪੈ ਹਰਿ ਮੰਤਰ ਜਪੈ
ਜਿਸ ਵੇਲੇ ਇਹ ਲਾਈਨਾਂ ਬਾਣੀ ਚ ਪੜ੍ਹੀ ਦੀਆਂ ਸਾਨੂੰ ਹੋਸ਼ ਆਉਂਦੀ ਹੈ ਕਿ ਕੋ ਜਪ ਹੈ, ਹਰ ਕੋਈ ਜਪ ਸਕਦਾ ਹੈ। ਲੇਕਿਨ ਨਾਲ ਹੀ ਇੱਕ ਆਸਾ ਦੀ ਵਾਰ ਚ ਐਸੀ ਲਾਈਨ ਆਉਂਦੀ ਹੈ, ਸਤਿਗੁਰ ਜੇਵਰ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਜੇਵਰ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ, ਇਹਦਾ ਸਾਰੀ ਅਰਥ ਕਰ ਰਿਹਾ ਰਹੇ ਉਹ ਲੋਕੋ ਸੁਣੋ, ਸਤਿਗੁਰ ਜੀ ਆ ਦਾਤਾ ਕੋਈ। ਇੱਥੇ ਭੇਦ ਹੈ ਬਾਣੀ ਦੇ ਵਿਚਾਰ ਦਾ, ਵੀ ਉੱਥੇ ਹੈ ਵੀ ਸਾਰਾ ਹੀ ਸਾਰੇ ਲੋਕ ਔਰ ਮੈਨਕਾਇੰਡ ਗੁਰਮੰਤਰ ਸਾਡਾ ਸੁਣ ਸਕਦੀ। ਸਤਿਗੁਰ ਜੀਵਨ ਦਾਤਾ ਕੋ ਨਹੀਂ, ਐਡਾ ਵੱਡਾ ਦਾਤਾ ਜਿਹੜਾ ਵੀ ਹਰ ਜਾਤ ਨੂੰ ਗੁਰਮੰਤਰ ਸੁਣਾ ਦਿੰਦਾ ਹੈ। ਸਤਿਗੁਰ ਜੀਵਨ ਦਾਤਾ ਕੋ ਨਹੀਂ, ਸਭ ਸੁਣਿਓ ਲੋਕ, ਕਿਸੇ ਜਾਤੀ ਦਾ ਕੋਈ ਲੋਕ ਹੋਵੇ ਸਭ ਸੁਣਿਓ, ਕਿਉਂਕਿ ਨੌਵਾਂ ਗੁਰੂਆਂ ਤੱਕ ਇਹ ਗੁਰਮੰਤਰ ਕੰਨ ਚ ਦਿੱਤਾ ਜਾਂਦਾ ਸੀ। ਗੁਰਮੰਤਰ ਦਿਓ ਹਰ ਕਾਨ, ਇਹ ਜਿਹੜਾ ਗੁਰਮੰਤਰ ਦੇਣ ਦਾ, ਦੀਖਿਆ ਦੇਣ ਦਾ, ਬੈਪਟਾਈਜ਼ ਕਰਨ ਦਾ ਤਰੀਕਾ ਸੀ, ਗੁਰੂ ਦੀ ਦੇਹ ਆਪ ਉਸ ਕੰਨ ਦੇ ਵਿਚ ਮੰਤਰ ਇਹ ਬੋਲ ਦਿੰਦੀ ਸੀ ਅਕਾਲ ਪੁਰਖ ਦਾ ਨਾਮ। ਸੋ ਸਭ ਸੁਣਿਓ, ਕੋਈ ਵੀ ਆਣ ਕੇ ਫਿਰ ਕਿਸੇ ਜਾਤ ਦਾ, ਕੋਈ ਜਾਤ ਪਾਤ ਸੰਗਤ ਦੇ ਵਿਚ ਨਹੀਂ ਸੀ, ਕਿਸੇ ਜਾਤ ਦਾ ਆ ਗਿਆ ਉਹ ਦੀਖਿਤ ਹੋ ਸਕਦਾ ਸੀ ਗੁਰੂ ਕੋਲੋਂ। ਇਸੇ ਕਰਕੇ ਅਸੀਂ ਇਹ ਪੂਰੀ ਛੂਈ ਹੈ, ਕਈ ਜਿਹੜੇ ਬ੍ਰਾਹਮਣ ਸੀ ਇਹ ਸਿਰਫ ਉੱਚੀ ਜਾਤ ਨੂੰ, ਖੱਤਰੀਆਂ ਨੂੰ ਮੰਤਰ ਦਿੰਦੇ ਸੀ, ਤੇ ਜਿਹੜੇ ਖੱਤਰੀ ਸੀ ਉਨ੍ਹਾਂ ਦਾ ਕੰਮ ਸੀ ਲੜਨਾ ਭਿੜਨਾ, ਬਾਕੀ ਉਹ ਵੇਦ ਸ਼ਾਸਤਰ ਸਾਰਾ ਗਿਆਨ। ਇਸ ਕਰਕੇ ਜਿਹੜਾ ਬ੍ਰਾਹਮਣ ਸੀ ਉਹ ਗੁਰ ਕੇ ਬਣ ਬੈਠਾ ਸੀ। ਆਸਾ ਦੀ ਵਾਰ ਚ ਇਕ ਲਾਈਨ ਆਉਂਦੀ ਹੈ, ਕਈ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਹੋਇਆ। ਬਾਬਾ ਨਾਨਕ ਦੇ ਵੇਲੇ ਆਪਣੀ ਸਾਰੀ ਭਰਦੇ ਨੇ ਕਿ ਉਸ ਵੇਲੇ ਬ੍ਰਾਹਮਣ ਜਿਹੜਾ ਸੀ ਨਾ ਇਹ ਸਾਰੀਆਂ ਜਾਤੀਆਂ ਦਾ ਗੁਰੂ ਬਣੇ ਬੈਠਾ ਸੀ, ਔਰ ਉਹ ਸਿੱਖਾਂ ਕੰਨ ਜਿਹੜੀਆਂ ਕੰਨ ਦੇ ਵਿਚ ਉਹ ਮੰਤਰ ਦਿੰਦਾ ਸੀ। ਆ ਹੁਣੇ ਦੱਸਿਆ ਹੈ ਕਈ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਉਹ ਕੰਨ ਚ ਮੰਤਰ ਦੇ ਦਿੰਦਾ ਸੀ ਬ੍ਰਾਹਮਣ। ਸਾਡੇ ਹੱਲੀ ਤੱਕ ਮਸ਼ਹੂਰ ਹੈ ਪਿੰਡੀ ਥਾਈ ਵੀ ਕੰਨਾ ਮੰਨਾ, ਕਿਉਂਕਿ ਕੰਨ ਚ ਮੰਤਰ ਦਿੰਦਾ ਸੀ। ਬਾਣ ਜੀ ਵੀ ਲਿਖਿਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਦਿਆ, ਆਪ ਗੁਰ ਬਣ ਜਾਂਦਾ ਸੀ। ਔਰ ਹੈਰਾਨਗੀ ਦੀ ਗੱਲ ਹੈ, ਕਦੀ ਕਿਸੇ ਸਿੱਖ ਨੇ ਨੀ ਵਾਚਿਆ ਵੀ ਗੁਰ ਦੇ ਰਾਰੇ ਨੂੰ ਉੱਥੇ ਔਂਕੜ ਹੈ, ਗੁਰ ਬ੍ਰਾਹਮਣ ਦਿਆ। ਉਹ ਜਿਹੜਾ ਗੁਰ ਅਕਾਲ ਪੁਰਖ ਵੱਲ ਇਸ਼ਾਰਾ, ਜਿੱਥੇ ਔਂਕੜ ਆ ਜਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਵੀ ਸਾਡੇ ਲਈ ਕੋਈ ਦੇਵਤਾ ਕੋਈ ਸਾਰਾ ਬਾਣੀ ਦੇ ਲਿਆਦਣਾ ਅਕਾਲ ਪੁਰਖ ਹੀ ਗੁਰ ਹੈ, ਔਰ ਇਹੋ ਹੀ ਬਾਬੇ ਨਾਨਕ ਦਾ ਗੁਰ ਹੈ। ਤਪਤ ਨਿਰੰਜਨ ਜੋਤਿ ਸਬਾਈ ਸੋਹੰਗ, ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਬਾਬਾ ਨਾਨਕ ਆਪਣੀ ਬਾਣੀ ਚ ਲਿਖਦਾ ਮੈਨੂੰ ਆਹ ਗੁਰ ਮਿਲਿਆ ਅਕਾਲ ਪੁਰਖ, ਔਰ ਇਹ ਬ੍ਰਾਹਮਣ ਹੀ ਗੁਰ ਬਣੀ ਬੈਠਾ, ਰੱਬ ਬਣੀ ਬੈਠਾ ਸੀ ਦੁਨੀਆਂ ਨੇ। ਉਹ ਬ੍ਰਾਹਮਣ ਵਾਦ ਫੈਲੀ ਹੱਲੀ ਤੱਕ ਨਹੀਂ ਹਟਦੀ। ਆ ਮੈਂ ਲੇਟੈਸਟ ਦੱਸਦਾ ਹਿੰਦੁਸਤਾਨ ਚ ਕੀ ਵਰਤਿਆ, ਕਬੀਰ ਜੀ ਦੀ ਮੂਵੀ ਬਣੀ ਹੈ ਕਬੀਰ ਦੀ, ਔਰ ਉਹ ਐਸੀ ਸੋਹਣੀ ਮੂਵੀ ਸੀ ਸਾਰੀ, ਉਹ ਜਿਸ ਵੇਲੇ ਹਿੰਦੁਸਤਾਨ ਚ ਚੱਲੀ ਔਰ ਇਹਨਾਂ ਨੇ ਬ੍ਰਾਹਮਣਾਂ ਨੇ ਜ਼ਬਤ ਕਰਾ ਤੀ, ਉਹ ਚੱਲ ਨਹੀਂ ਸਕਦੀ ਕਬੀਰ ਦੇ ਵਿਚ, ਕਿਉਂਕਿ ਉਹਨੇ ਬ੍ਰਾਹਮਣਵਾਦ ਨੂੰ ਖਤਮ ਖੰਡਨ ਕੀਤਾ ਸਾਰਾ, ਉਹਦੇ ਕਈ ਸੀਨ ਕੱਟੇ ਪਹਿਲਾਂ ਸਭ ਕੁਛ, ਲੇਕਿਨ ਉਹ ਐਸੀ ਮੈਂ ਆਪ ਉਹ ਫਿਰ ਹੁਣ ਅਮੈਰੀਕਾ ਵਾਲੇ ਲੋਕ ਦੇਖ ਸਕਦੇ, ਅਸੀਂ ਉਥੋਂ ਕਾਪੀਆਂ ਭੇਜਦੇ ਹਾਂ। ਆਹ ਬ੍ਰਾਹਮਣਵਾਦ ਦਾ ਹੱਲੀ ਤੱਕ ਹਾਲ ਹੈ, ਇਹ ਉੱਠਣ ਨਹੀਂ ਦਿੰਦਾ, ਔਰ ਸਾਰੀ ਸਿੱਖੀ ਚ ਇਸ ਵੇਲੇ ਬ੍ਰਾਹਮਣਵਾਦ ਫੈਲੀ ਪਈ ਹੈ। ਮੈਂ ਹੁਣੇ ਦੱਸਿਆ ਸੀ ਵੀ ਐਡੋ ਗੈਂਜੇਟਿਕ ਪਲੇਨ ਜਿਹੜਾ ਗੰਗਾ ਸਿੰਧ ਦਾ ਇਹ ਮੈਦਾਨ ਹੈ, ਇਸ ਚ ਖੂਬੀ ਹੈ ਵੀ ਜਿਹੜਾ ਮਜ਼ਹਬ ਆਇਆ ਉਹਨੂੰ ਬ੍ਰਾਹਮਣਵਾਦ ਦੀਆਂ ਬੂਟੀਆਂ ਨੇ ਢੱਕ ਲਿਆ ਸਾਰਾ ਕੁਛ, ਉਹ ਚ ਭਾਰਮ ਉਸੇ ਤਰ੍ਹਾਂ ਸਾਰੇ ਜੋ ਸਿੱਖੀ ਚ ਇਸ ਵੇਲੇ ਹੈ। ਤੋ ਜਿਹੜਾ ਬ੍ਰਾਹਮਣ ਸੀ ਇਹ ਜਿਹੜਾ ਮੰਤਰ ਸੀ ਇਹ ਸਿਰਫ ਉੱਚੀ ਜਾਤਾਂ ਨੂੰ ਦਿੰਦਾ ਸੀ। ਧੰਨ ਗੁਰੂ ਨਾਨਕ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖੰਡੇ ਬਾਟੇ ਦੀ ਪੌਲ ਆਈ, ਉਨ੍ਹਾਂ ਨੇ ਕੋਈ ਜਾਤ ਪਾਤ ਦਾ ਲਿਹਾਜ਼ ਨਹੀਂ ਕੀਤਾ, ਉਨ੍ਹਾਂ ਨੇ ਇਕੋ ਹੀ ਲਾਈਨ ਲਿਖ ਦਿੱਤੀ ਬਾਣੀ, ਹਮਰੀ ਜਾਤ ਪਾਤ ਗੁਰ ਸਤੇ ਗੁਰ। ਸਾਡੀ ਜਾਤ ਪਾਤ ਕੀ ਹੈ? ਹਮਰੀ ਜਾਤ ਪਾਤ ਅਕਾਲ ਪੁਰਖ ਹੀ ਹੈ। ਹਮਰੀ ਜਾਤ ਪਾਤ ਗੁਰ ਸਤੇ ਗੁਰ, ਹਮ ਵੇਚਿਓ ਸਿਰ ਗੁਰ ਕੇ। ਇਸ ਕਰਕੇ ਸੰਤ ਜਨਾਂ ਕੀ ਜਾਤ ਹਰ ਸਵਾਮੀ, ਹਮ ਠਾਕਰ ਤੁਮ ਸੰਗੀ। ਇਸ ਕਰਕੇ ਜਿਹੜੇ ਅਸੀਂ ਸਿੱਖ ਹੈ ਇਹ ਅਸੀਂ ਅਕਾਲ ਪੁਰਖ ਦੇ ਸਿੱਧੇ ਸਿੱਖ ਹੈ, ਸਾਡੇ ਚ ਕੋਈ ਜਾਤ ਪਾਤ ਬਾਣੀ ਦੇ ਲਿਹਾਜ਼ ਨਾਲ ਨਹੀਂ ਮੰਨੀ ਗਈ। ਪਰ ਇਹਦੇ ਵਿਚ ਸਭ ਤੋਂ ਵੱਡੀ ਚੀਜ਼ ਇਹ ਹੈ ਭਈ ਨਾਮ ਜਪਣਾ ਪ੍ਰਧਾਨ ਹੈ, ਜਿਹੜਾ ਅਸੀਂ ਤੋਰੇ ਆ ਰਹੇ ਹਾਂ ਭਈ ਜਿਹੜਾ ਸਿੱਖ ਕੌਣ ਹੈ ਜਿਹੜਾ ਐਸ ਕੈਲੰਡਰ ਦੇ ਮੁਤਾਬਕ ਸਾਰਾ ਦਿਨ ਤੇ ਸਾਰਾ ਐਸ ਜੋ ਮੁਹੱਲੇ ਚੌਥੇ ਨਾਲ ਕੈਲੰਡਰ ਸਾਡੇ ਲਈ ਬਣਾਤਾ, ਡੇਲੀ ਰੂਟੀਨ ਜਿਹੜੀ ਹੈ ਉਹਦੇ ਹਿਸਾਬ ਨਾਲ ਕੰਮ ਕਰਦਾ ਹੈ। ਇਸ ਕਰਕੇ ਅਸੀਂ ਉਹ ਸ਼ਬਦ ਦੀ ਫਿਰ ਪੂਣੀ ਛੋਹ ਕੇ ਪਹਿਲਾਂ ਅਸੀਂ ਉਹ ਸ਼ਬਦ ਸਾਰੇ ਰਲ ਕੇ ਦੁਹਰਾਉਣੇ ਹਾਂ ਜਿਹੜਾ ਮੁਹੱਲੇ ਚੌਥੇ ਦਾ ਐਸਾ ਸ਼ਬਦ ਹੈ, ਹਰ ਇੱਕ ਨੂੰ ਜ਼ਬਾਨੀ ਯਾਦ ਕਰਨਾ ਪੈਣਾ ਤਾਂ ਕਿ ਮੁਹੱਲੇ ਚੌਥੇ ਵੇਲੇ ਸੰਗਤ ਗੁਰੂ ਕਾਲ ਵੇਲੇ ਸਿੱਖ ਕੀ ਕਰਦੇ ਸੀ।
ਗੁਰ ਸਤੇ ਗੁਰ ਕਾਜੋ ਸਿੱਖ ਆਖਾਏ ਸੋ ਪਲ ਕੇ
ਉਠੇ
ਹਰਿ ਨਾਮ ਤੇ ਆਵੈ ਉਦਮ ਕਰੇ ਪਲ ਕੇ ਪਰ ਭਾਤੀ ਇਸ ਨਾਮ
ਇਸ਼ਨਾਨ ਤੇ ਅੰਮ੍ਰਿਤਸਰ ਅਸੀਂ ਕਲੈਰੀਫਾਈ ਕਰ ਆਏ ਹਾਂ। ਇਸੇ ਕਰਕੇ ਅਗਲੀ ਤੁਕ ਅਸੀਂ ਹਮੇਸ਼ਾ ਹੀ ਨੂੰ ਕਲੀਅਰ ਕਰਨੀ ਪੈਣੀ ਹੈ ਕਿ ਕੋਈ ਬੰਦਾ ਭਰਮ ਚ ਪੈ ਕੇ ਅੰਮ੍ਰਿਤਸਰ ਵੱਲ ਨਾ ਦੌੜ ਪਏ ਇਸ਼ਨਾਨ ਕਰਨ, ਤੇ ਜਾਂ ਸਵੇਰੇ ਸਵੇਰੇ ਉੱਠ ਕੇ ਵੀ ਇਸ਼ਨਾਨ ਬਹੁਤ ਜ਼ਰੂਰੀ ਹੈ ਤਾਂ ਅਸੀਂ ਅਗਲੀ ਤੁਕ ਨਾਲ ਯਾਦ ਕਰਨੀ ਹੈ।
ਅੰਦਰ ਅੰਮ੍ਰਿਤਸਰ ਸਾਚਾ
ਮਨ ਨਾਵੈ
ਮੈਲ ਚੁਕਾਵੈਯਾਂ
ਗਿਆਨ
ਅੰਜਨੇ ਮਨ ਇਸ਼ਨਾਨ
ਬਾਹਰੇ
ਨਾਵੋ ਕਾਹੀ
ਕ੍ਰਿਸ਼ਨਾ ਆਗਨ
ਬੂਜੀ
ਹਰ ਅੰਮ੍ਰਿਤਸਰ
ਨਾਤਾ
ਹਰ
ਅੰਮ੍ਰਿਤਸਰ ਨਾਤਾ
ਅੰਦਰੋਂ
ਕ੍ਰਿਸ਼ਨਾ ਆਗਨ ਬੂਜੀ
ਹਰ
ਅੰਮ੍ਰਿਤਸਰ ਨਾਤਾ
ਹਰ
ਅੰਮ੍ਰਿਤਸਰ ਨਾਤਾ
ਕਾਇਆ
ਅੰਦਰੇ ਅੰਮ੍ਰਿਤਸਰ ਸਾਚਾ ਮਨ ਨਾਵੈ ਮੈਲ ਚੁਕਾਵਣੀਆਂ
ਇਹ ਸਰੀਰ ਸਰਵਰ ਹੈ
ਸੰਤੋ
ਇਸ਼ਨਾਨ।